ਸਵੈ ਦਾ ਪ੍ਰਚਾਰ ਕਰਨ ਵਾਲੇ ਇਸਲਾਮਿਕ ਸਟੇਟ ਨੇ ਬ੍ਰਸਲਜ਼ ਏਅਰਪੋਰਟ ਅਤੇ ਮੈਟਰੋ ਸਟੇਸ਼ਨ ਤੇ ਹੋਏ ਬੰਬ ਧਮਾਕਿਆਂ ਦੀ ਜ਼ਿੰਮੇਵਾਰੀ ਲਿੱਤੀ ਹੈ, ਜਿਸ ਵਿਚ 34 ਲੋਕਾਂ ਦੀ ਮੌਤ ਹੋ ਗਈ ਹੈ ਤੇ ਤਕਰੀਬਨ 200 ਲੋਕ ਜ਼ਖਮੀ ਹੋਏ ਹਨ। ਬੈਲਜੀਅਮ ਦੇ ਪ੍ਰਧਾਨ ਮੰਤਰੀ ਨੇ ਇਸ ਹਮਲੇ ਨੂੰ ਕਾਇਰਤਾ ਦਾ ਹਮਲਾ ਕਹਿ ਕੇ ਨਿੰਦਿਆ ਹੈ। ਜਿਸ ਸਮੇਂ ਇਹ ਸਾਫ ਸੀ ਕਿ ਸਭ ਕੁਝ ਠੀਕ ਨਹੀਂ ਹੈ, ਜ਼ਵੈਂਟਮ ਹਵਾਈ ਅੱਡੇ ਤੇ ਸਹਿਮੇ ਹੋਏ ਯਾਤਰੀਆਂ ਨੇ ਇੱਕ ਦੂਸਰੇ ਨੂੰ ਭਰੋਸਾ ਦਵਾਉਣ ਦੀ ਕੋਸ਼ਿਸ਼ ਕੀਤੀ। ਸਥਾਨਕ ਸਮੇਂ ਅਨੁਸਾਰ ਸਵੇਰ ਦੇ 8 ਵਜੇ ਤੋਂ ਬਾਅਦ ਇੱਕ ਤੋਂ ਬਾਅਦ ਇੱਕ ਧਮਾਕੇ ਕਾਰਨ ਸਾਇਰਨਸ ਅਤੇ ਲੋਕਾਂ ਦੀ ਦਹਿਸ਼ਤ ਭਰੀ ਆਵਾਜ਼ ਨਾਲ ਹਵਾਈ ਅੱਡੇ ਦਾ ਡਿਪਾਰਚਰ ਟਰਮੀਨਲ ਗੂੰਜ ਉੱਠਿਆ। ਪੱਤਰਕਾਰ ਟਰੀਸਾ ਕਚਲਰ ਨੇ ਆਪਣੀ ਫਲਾਈਟ ਵਿਚ ਅਜੇ ਚੈੱਕ ਇਨ ਕੀਤਾ ਹੀ ਸੀ ਜਦੋਂ ਧਮਾਕਾ ਹੋਇਆ। ਉਨ੍ਹਾਂ ਨੇ SBS ਨੂੰ ਦੱਸਿਆ ਕਿ ਉਹ ਸਿਰਫ 100 ਮੀਟਰ ਦੀ ਦੂਰੀ ਤੇ ਸੀ ਤੇ ਫੁਰਤੀ ਨਾਲ ਕਾਊਂਟਰ ਪਿੱਛੇ ਛੁਪ ਗਈ।
God, it felt like hours, I don't know, 5-6 minutes or so. There was just one woman hiding there already, and she was just silently crying sitting next to me. And that was really, really chilly, because she wasn't even in panic. She was kind of almost already in grief of, you know, things were going to end. It was a total resignation or something, and that really freaked me out more than if she'd been, you know, crying or screaming loudly.
ਬਚੇ ਲੋਕਾਂ ਨੇ ਇਹ ਦੱਸਿਆ ਹੈ ਕਿ ਫਰਸ਼ ਉੱਤੇ ਲਾਸ਼ਾਂ ਅਤੇ ਮਲਵਾ ਬਿਖਰਿਆ ਹੋਇਆ ਸੀ ਤੇ ਉਨ੍ਹਾਂ ਨੂੰ ਹਨੇਰੇ ਵਿੱਚੋਂ ਆਪਣਾ ਰਾਹ ਲੱਭਣਾ ਪਿਆ।
Un coup de feu, après j'ai entendu bam.
I heard a gunshot and what sounded like Arabic. Then I heard boom, an enormous explosion. Afterwards people ran to the lift and others took the escalators. Two old people who came towards me, I saved them. I put them in the lift, but they didn't want to let go of me.
Then I just go under the sink, and then the second explosion went, and then everything is black. And I see, when I go out, I see all a lot of people with blood.
ਹਵਾਈ ਅੱਡੇ ਤੇ ਇੱਕ ਤੀਸਰਾ ਬੰਬ ਫਟਣ ਵਿੱਚ ਅਸਫਲ ਰਿਹਾ, ਜਿਸ ਨੂੰ ਬਾਅਦ ਵਿੱਚ ਅਧਿਕਾਰੀਆਂ ਨੇ ਨਸ਼ਟ ਕੀਤਾ। ਇਸ ਹਮਲੇ ਤੋਂ ਇੱਕ ਘੰਟੇ ਮਗਰੋਂ ਬ੍ਰਸਲਜ਼ ਦੇ ਸਿਟੀ ਸੈਂਟਰ ਵਿੱਚ ਮੇਲਬੀਕ ਟ੍ਰੇਨ ਸਟੇਸ਼ਨ ਉੱਤੇ ਇੱਕ ਹੋਰ ਵਿਸਫੋਟ ਹੋਇਆ, ਜੋ ਕਿ ਯੂਰਪੀਅਨ ਯੂਨੀਅਨ ਹੈੱਡਕੁਆਰਟਰਸ ਦੇ ਨਜ਼ਦੀਕ ਹੈ। ਆਸਟ੍ਰੇਲੀਆ ਦਾ ਜੋਸ਼ੂਆ ਡੇਵਿਸ ਇੱਕ ਬੱਸ ਵਿੱਚ ਮੇਲਬੀਕ ਟ੍ਰੇਨ ਸਟੇਸ਼ਨ ਵੱਲ ਜਾ ਰਿਹਾ ਸੀ ਜਦੋਂ ਉਸ ਨੂੰ ਇੱਕ ਵੱਡਾ ਧਮਾਕਾ ਸੁਣਾਈ ਦਿੱਤਾ।
Well, at first I thought it was a car accident because there's glass broken on the front doors and people screaming, but then I realized that it wasn't a car because there's no car to be that. So I just concluded that it must have been an explosion of some sort. And that's when I realized that if it is an explosion, I'd better get out of here. So I just ran away. I just got off the bus when he stopped it and ran.
ਇਨ੍ਹਾਂ ਧਮਾਕਿਆਂ ਤੋਂ 4 ਦਿਨ ਪਹਿਲਾਂ ਹੀ ਬੈਲਜੀਅਮ ਦੇ ਅਧਿਕਾਰੀਆਂ ਨੇ ਦੇਸ਼ ਦੇ ਮੋਸਟ ਵਾਂਟਡ ਬੰਦੇ ਸਲੇਹ ਅਬਦੁਸਲਮ ਨੂੰ ਗ੍ਰਿਫਤਾਰ ਕੀਤਾ ਸੀ, ਜੋ ਕਿ ਪਿਛਲੇ ਸਾਲ ਪੈਰਿਸ ਵਿੱਚ ਹੋਏ ਖਤਰਨਾਕ ਧਮਾਕਿਆਂ ਦੇ ਮਾਮਲੇ ਵਿੱਚ ਮੁੱਖ ਸੰਦਿਗਧ ਹੈ। ਯੂਰਪ ਦੇ ਸੁਰੱਖਿਆ ਮਾਹਰਾਂ ਨੇ ਕਾਫੀ ਚਿਰ ਤੋਂ ਬੈਲਜੀਅਮ ਉੱਤੇ ਹਮਲੇ ਦੀ ਆਸ਼ੰਕਾ ਜਤਾਈ ਸੀ, ਪਰ ਫਿਰ ਵੀ ਅਧਿਕਾਰੀਆਂ ਨੂੰ ਇਸ ਹਮਲੇ ਨੇ ਹੈਰਾਨ ਕੀਤਾ ਹੈ। ਪੈਰਿਸ ਬੰਬ ਧਮਾਕੇ ਦੇ ਸੰਦਿਗਧ ਦੇ ਗ੍ਰਿਫਤਾਰ ਹੋਣ ਤੋਂ ਬਾਅਦ ਅਲੱਗ ਅਲੱਗ ਛਾਪਿਆਂ ਵਿੱਚ ਇੱਕ IS ਦਾ ਝੰਡਾ, ਇੱਕ ਨੇਲ ਬੰਬ ਅਤੇ ਰਸਾਇਣ ਪਦਾਰਥ ਬਰਾਮਦ ਕੀਤੇ ਗਏ ਹਨ। ਬੈਲਜੀਅਮ ਦੇ ਵਕੀਲ ਫਰੈਡਰਿਕ ਵੈਨ ਲਿਊ ਨੇ ਕਿਹਾ ਹੈ ਕਿ ਹਵਾਈ ਅੱਡੇ ਦੀ CCTV ਫੁਟੇਜ ਵੀ ਰਿਲੀਜ਼ ਕਰ ਦਿੱਤੀ ਗਈ ਹੈ, ਜਿਸ ਵਿੱਚ ਇਨ੍ਹਾਂ ਬੰਬ ਧਮਾਕਿਆਂ ਪਿੱਛੇ 3 ਸੰਦਿਗਧ ਲੋਕਾਂ ਨੂੰ ਵੇਖਿਆ ਜਾ ਸਕਦਾ ਹੈ।
A photograph of 3 male suspects was taken at the airport. 2 of them seem to have committed suicide attacks. The 3rd, wearing a light-coloured jacket, is actively being sought. Islamic State has claimed responsibility for the attacks through a press agency. That still needs to be formally verified, and at this point it is not possible to establish a formal link with the Paris attacks.
ਬਚੇ ਹੋਏ ਤੀਜੇ ਸੰਦਿਗਧ ਦੀ ਤਲਾਸ਼ ਜਾਰੀ ਰਹੇਗੀ, ਜਿਵੇਂ ਜਿਵੇਂ ਇਸ ਹਮਲੇ ਦੇ ਸੰਦਿਗਧ ਲੋਕਾਂ ਦੇ ਸਾਥੀਆਂ ਦੀ ਤਲਾਸ਼ ਕੀਤੀ ਜਾਂਦੀ ਹੈ। ਪ੍ਰਧਾਨ ਮੰਤਰੀ ਸ਼ਾਰਲ ਮਿਸ਼ੇਲ ਨੇ ਸਥਿਰਤਾ ਦੀ ਮੰਗ ਕੀਤੀ ਹੈ ਪਰ ਇਹ ਵੀ ਕਿਹਾ ਹੈ ਕਿ ਅਧਿਕਾਰੀਆਂ ਨੂੰ ਹੋਰ ਹਮਲੇ ਹੋਣ ਦੀ ਫਿਕਰ ਹੈ.
Des renforts militaires sont déployés.
We have deployed military reinforcements. We have decided to reinforce border controls and take restrictive measures on transport networks. We realize we face a tragic moment. At this dark moment for our country, now more than ever, I would like to appeal to all to be calm and show solidarity.